ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਕਲਾਮ ਦੇ ਵਿੱਚੋਂ ਜੋ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈ ਮੱਤੀ ਦੀ ਪੁਸਤਕ ਦਾ 15 ਬਾਪ ਉਹਦੀ 21 ਤੋਂ 39 ਆਇਤ। ਅਤੇ ਜਿਹੜਾ ਅੱਜ ਦਾ ਸਾਡਾ ਵਿਸ਼ਾ ਹੈ ਉਹ ਹੈ ਸੀਮਾਵਾਂ ਤੋਂ ਪਰੇ ਵਿਸ਼ਵਾਸ ਜਾਂ ਹੱਦ ਤੋਂ ਪਰੇ ਵਿਸ਼ਵਾਸ। ਕਿਸ ਤਰ੍ਹਾਂ ਦੇ ਲੋਕ ਮਸੀਹ ਵਿੱਚ ਵਿਸ਼ਵਾਸ ਪਾਉਂਦੇ ਹਨ? ਕੀ ਕੋਈ ਕਿਸਮ ਸਪੈਸ਼ਲ ਕਿਸਮ ਦੇ ਲੋਕ ਆ ਜੋ ਮਸੀਹ ਦੇ ਵਿੱਚ ਵਿਸ਼ਵਾਸ ਪਾਉਂਦੇ ਹਨ? ਜਿਵੇਂ ਕਿ ਅਸੀਂ ਸਮੁੱਚੀ ਮਨੁੱਖਤਾ ਨੂੰ ਦੇਖਦੇ ਹਾਂ, ਇੱਥੇ ਬਹੁਤ ਸਾਰੇ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰਕਾਰ ਦੇ ਲੋਕ ਆ। ਅਸੀਂ ਉਮਰ, ਸਮਾਜਿਕ ਵਰਗ ਜਾਂ ਪਿਛੋਕੜ ਦੇ ਹਿਸਾਬ ਨਾਲ ਵੰਡੇ ਹੋਏ ਹਾਂ। ਅਸੀਂ ਕੌਮੀਅਤ ਜਾਂ ਨਸਲ ਦੇ ਦੁਆਰਾ ਵੰਡੇ ਹੋਏ ਹਾਂ। ਅਸੀਂ ਪਛਾਣ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦੁਆਰਾ ਵੰਡੇ ਹੋਏ ਹਾਂ। ਕੀ ਕੋਈ ਅਜਿਹਾ ਵਿਅਕਤੀ ਹੈ ਜੋ ਵਿਸ਼ਵਾਸ ਨੂੰ ਲੱਭਦਾ ਆ? ਕੀ ਵਿਸ਼ਵਾਸ ਦੀ ਕੋਈ ਸੀਮਾ ਹੈ? ਮੇਰਾ ਮਤਲਬ ਹੈ ਕਿ ਅਸੀਂ ਆਪਣੇ ਜੀਵਨ ਨੂੰ ਅਤੇ ਆਪਣੇ ਜੀਵਨ ਦੇ ਵਿੱਚ ਲੋਕਾਂ ਨੂੰ ਦੇਖੀਏ ਕਿ ਤੁਸੀਂ ਕਾਰਜਸ਼ੀਲ ਤੌਰ 'ਤੇ ਮਹਿਸੂਸ ਕਰਦੇ ਹੋ ਕਿ ਵਿਸ਼ਵਾਸ ਦੂਜਿਆਂ ਨਾਲੋਂ ਕੁਝ ਲੋਕਾਂ ਲਈ ਜਿਹੜੀ ਆ ਸਿਰਫ ਸੰਭਾਵਨਾ ਆ। ਅੱਜ ਸਵੇਰੇ ਸਾਡੇ ਸਾਹਮਣੇ ਸਾਡੇ ਹਵਾਲੇ ਵਿੱਚ ਅਸੀਂ ਇਹ ਖੋਜਣਾ ਸ਼ੁਰੂ ਕਰਦੇ ਹਾਂ ਕਿ ਵਿਸ਼ਵਾਸ ਜਿਹੜਾ ਆ ਉਹ ਸੀਮਾਵਾਂ ਤੋਂ ਜਾਂ ਹੱਦਾਂ ਤੋਂ ਪਰੇ ਆ। ਅਸੀਂ ਪਰੰਪਰਾਗਤ ਸੀਮਾਵਾਂ ਤੋਂ ਪਰੇ ਇੱਕ ਔਰਤ ਨੂੰ ਮਿਲਦੇ ਹਾਂ ਜਿਸ ਦਾ ਮਹਾਨ ਜਿਹੜਾ ਵਿਸ਼ਵਾਸ ਸੀ ਉਹ ਬਹੁਤ ਮਹਾਨ ਸੀ। ਇੱਕ ਔਰਤ ਜਿਸ ਦੀ ਨੇਚਾ ਨੇ ਫਰੀਸੀਆਂ ਨੂੰ ਵੀ ਪਛਾੜ ਦਿੱਤਾ, ਜਿਸ ਦਾ ਵਿਸ਼ਵਾਸ ਇਸਰਾਈਲੀ ਭੀੜ ਤੋਂ ਪਰੇ ਸੀ ਅਤੇ ਜਿਸ ਦੇ ਵਿਸ਼ਵਾਸ ਨੇ ਚੇਲਿਆਂ ਨੂੰ ਵੀ ਗ੍ਰਹਿਣ ਕਰ ਦਿੱਤਾ। ਇਸ ਤੱਥ ਦੇ ਬਾਵਜੂਦ ਕਿ ਉਹ ਅਖੌਤੀ ਹੱਦਾਂ ਤੋਂ ਪਾਰ ਸੀ ਅਤੇ ਜਿਵੇਂ ਕਿ ਉਸਦੇ ਲਈ ਸੀਮਾ ਟੁੱਟਦੀ ਹੈ, ਬਾਕੀ ਦੇ ਹਵਾਲੇ ਵਿੱਚ ਅਸੀਂ ਇਸ ਨੂੰ ਹੋਰ ਬਹੁਤ ਸਾਰੇ ਲੋਕਾਂ ਲਈ ਟੁੱਟਦਾ ਵੇਖਦੇ ਹਾਂ। ਇਸ ਭਾਗ ਵਿੱਚ ਅਸੀਂ ਹੋਰ ਵੀ ਸਪਸ਼ਟ ਰੂਪ ਵਿੱਚ ਦੇਖਦੇ ਹਾਂ ਕਿ ਯੇਸੂ ਨਾ ਸਿਰਫ ਇਸਰਾਈਲੀ ਲਈ ਜਾਂ ਇਸਰਾਈਲ ਲਈ ਬਲਕਿ ਨਸਲੀ ਯਹੂਦੀ ਲੋਕਾਂ ਲਈ ਸਗੋਂ ਸਾਰੀਆਂ ਕੌਮਾਂ ਲਈ ਆਇਆ ਸੀ। ਸਾਡੇ ਕੋਲ ਇਸ ਬਾਰੇ ਪਹਿਲਾਂ ਅਧਿਆਇ 8 ਵਿੱਚ ਇਸ ਦੇ ਜਿਹੜੇ ਸਾਨੂੰ ਸੰਕੇਤ ਆ ਉਹ ਅਸੀਂ ਦੇਖ ਚੁੱਕੇ ਹਾਂ, ਜਿੱਥੇ ਯੇਸੂ ਨੇ ਸੂਬੇਦਾਰ ਨੇ ਨੌਕਰ ਨੂੰ ਚੰਗਾ ਕੀਤਾ, ਜਿਵੇਂ ਕਿ ਉਸਦੀ ਨੇਚਾ ਇਸਰਾਇਲ ਦੇ ਲੋਕਾਂ ਨਾਲੋਂ ਵੱਧ ਗਈ ਸੀ। ਅਧਿਆਇ 8 ਵਿੱਚ ਵੀ ਜਿੱਥੇ ਉਸਨੇ ਗੈਰ ਯਹੂਦੀ ਖੇਤਰ ਗਨੇਸਰ ਦੇ ਦੇਸ਼ ਵਿੱਚ ਭੂਤਾਂ ਦੁਆਰਾ ਗ੍ਰਸਤ ਦੋ ਆਦਮੀਆਂ ਨੂੰ ਚੰਗਾ ਕੀਤਾ ਸੀ। ਸਾਡੇ ਕੋਲ ਪਹਿਲਾਂ ਵੀ ਯੇਸੂ ਦੇ ਮਿਸ਼ਨ ਦੇ ਵਿਸਤਾਰ ਦੇ ਸੰਕੇਤ ਹਨ, ਪਰ ਇਹ ਭਾਗ ਅਸਲ ਵਿੱਚ ਇਸ ਨੂੰ ਜਿਹੜਾ ਆ ਰੇਖਾਂਕਿਤ ਕਰਦਾ ਆ ਅਤੇ ਦਰਸਾਉਂਦਾ ਹੈ ਕਿ ਵਿਸ਼ਵਾਸ ਸੰਸਾਰ ਦੀਆਂ ਨਸਲੀ ਅਤੇ ਹੋਰ ਸੀਮਾਵਾਂ ਤੋਂ ਪਰੇ ਆ। ਪਿਛਲੇ ਹਫ਼ਤੇ ਮੱਤੀ ਦੀ ਪੁਸਤਕ ਦਾ 15 ਬਾਪ ਦੇ ਪਹਿਲੇ ਹਿੱਸੇ ਵਿੱਚ ਅਸੀਂ ਯੇਸੂ ਅਤੇ ਫਰੀਸੀਆ ਵਿਚਕਾਰ ਇੱਕ ਝਗੜਾ ਦੇਖਿਆ ਜੋ ਇਸ ਲਈ ਪੈਦਾ ਹੋਇਆ ਕਿ ਕਿਉਂਕਿ ਚੇਲਿਆਂ ਨੇ ਨਿਰਧਾਰਿਤ ਰਸਮੀ ਤਰੀਕੇ ਨਾਲ ਆਪਣੇ ਹੱਥ ਨਹੀਂ ਧੋਤੇ ਸਨ। ਯੇਸੂ ਨੇ ਫਰੀਸੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਸਮਝਾਇਆ ਕਿ ਜੋ ਮਨੁੱਖ ਦੇ ਮੂੰਹ ਵਿੱਚ ਜਾਂਦਾ ਹੈ ਉਹ ਉਸਨੂੰ ਅਸ਼ੁੱਧ ਨਹੀਂ ਬਣਾਉਂਦਾ, ਪਰ ਜੋ ਮੂੰਹ ਦੇ ਵਿੱਚੋਂ ਨਿਕਲਦਾ ਹੈ ਉਹ ਉਸਨੂੰ ਅਸ਼ੁੱਧ ਬਣਾਉਂਦਾ ਹੈ। ਇਸ ਨੇ ਸੱਚਮੁੱਚ ਫਰੀਸੀਆਂ ਨੂੰ ਹਿਲਾ ਦਿੱਤਾ ਹੋਵੇਗਾ ਕਿਉਂਕਿ ਇਹ ਲਾਜ਼ਮੀ ਤੌਰ 'ਤੇ ਉਹਨਾਂ ਦੀ ਪੂਰੀ ਰਸਮੀ ਪ੍ਰਣਾਲੀ 'ਤੇ ਹਮਲਾ ਸੀ। ਉਹ ਇਹ ਉਹਨਾਂ ਦੇ ਧਾਰਮਿਕ ਸੀਮਾ ਨਿਸ਼ਾਨਿਆਂ 'ਤੇ ਹਮਲਾ ਸੀ। ਜੋ ਅੰਦਰ ਜਾਂਦਾ ਹੈ ਉਹ ਤੁਹਾਨੂੰ ਅਸ਼ੁੱਧ ਨਹੀਂ ਕਰ ਸਕਦਾ, ਪਰ ਜੋ ਬਾਹਰ ਆਉਂਦਾ ਹੈ ਉਹ ਸਮੱਸਿਆ ਦਾ ਕਾਰਨ ਬਣਦਾ ਹੈ। ਫਿਰ ਆਇਤ 21 ਵਿੱਚ ਯੇਸੂ ਉੱਤਰ ਵੱਲ ਸੂਰ ਅਤੇ ਸੈਦਾ ਦੇ ਆਲੇ ਦੁਆਲੇ ਦੇ ਖੇਤਰ ਵੱਲ ਜਾਂਦਾ ਹੈ ਅਤੇ ਇੱਕ ਔਰਤ ਨੂੰ ਮਿਲਦਾ ਹੈ ਜਿਸ ਨੂੰ ਆਮ ਤੌਰ 'ਤੇ ਅਪਵਿੱਤਰ ਸਮਝਿਆ ਜਾਂਦਾ ਸੀ ਕਿਉਂਕਿ ਉਹ ਵਿਦੇਸ਼ੀ ਸੀ, ਉਹ ਸੀਮਾ ਤੋਂ ਬਾਹਰ ਸੀ। ਟਾਇਰ ਅਤੇ ਸਾਈਡਨ ਇਜ਼ਰਾਈਲ ਦੇ ਉੱਤਰ ਵਿੱਚ ਸਥਿਤ ਹਨ ਅਤੇ ਆਧੁਨਿਕ ਲਬਨਾਨ ਦੇ ਵਿੱਚ ਹਨ। ਮੈਨੂੰ ਲੱਗਦਾ ਹੈ ਕਿ ਆਇਤ 21 ਸਮੁੱਚੇ ਤੌਰ 'ਤੇ ਖੁਸ਼ਖਬਰੀ ਦੇ ਬਿਰਤਾਂਤ ਵਿੱਚ ਮਹੱਤਵਪੂਰਨ ਹੈ ਕਿਉਂਕਿ ਇਹ ਯੇਸੂ ਦੇ ਪਿੱਛੇ ਹਟਣ ਨੂੰ ਦਰਸਾਉਂਦੀ ਹੈ ਅਤੇ ਯੇਸੂ ਉੱਥੇ ਚਲਾ ਗਿਆ ਅਤੇ ਸੂਰ ਅਤੇ ਸੈਦਾ ਦੇ ਜ਼ਿਲ੍ਹੇ ਵਿੱਚ ਵਾਪਸ ਚਲਾ ਗਿਆ। ਉੱਥੇ ਇੱਕ ਮੋੜ ਸੀ ਅਤੇ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਉਸ ਨੂੰ ਸਲੀਬ ਦੀ ਯਾਤਰਾ 'ਤੇ ਲਗਾਤਾਰ ਅਵਿਸ਼ਵਾਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਉੱਤਰ ਤੋਂ ਸੂਰ ਅਤੇ ਸੈਦਾ ਵੱਲ ਜਾਂਦੇ ਹਨ ਅਤੇ ਉੱਥੇ ਉਹਨਾਂ ਦਾ ਸਾਹਮਣਾ ਹੁੰਦਾ ਹੈ ਇੱਕ ਗੈਰ ਯਹੂਦੀ ਔਰਤ ਦੇ ਵਿਸ਼ਵਾਸ ਨਾਲ। ਉਹ ਉਸਨੂੰ ਪੁਕਾਰ ਰਹੀ ਸੀ, ਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ, ਮੇਰੀ ਧੀ ਉੱਤੇ ਇੱਕ ਭੂਤ ਦੁਆਰਾ ਬਹੁਤ ਜ਼ੁਲਮ ਕੀਤਾ ਜਾਂਦਾ ਹੈ। ਆਇਤ 23 ਸਾਨੂੰ ਦੱਸਦਾ ਹੈ ਕਿ ਯੇਸੂ ਨੇ ਜਵਾਬ ਨਹੀਂ ਦਿੱਤਾ। ਚੇਲੇ ਉਸ ਤੋਂ ਬਹੁਤ ਨਾਰਾਜ਼ ਹੋ ਰਹੇ ਸਨ ਅਤੇ ਉਹ ਯੇਸੂ ਨੂੰ ਬੇਨਤੀ ਕਰ ਰਹੇ ਸਨ ਉਸ ਨੂੰ ਦੂਰ ਭੇਜ ਦਿਓ ਕਿਉਂਕਿ ਉਹ ਸਾਡੇ ਪਿੱਛੇ ਦੁਹਾਈ ਦਿੰਦੀ ਹੈ। ਇਹ ਥੋੜ੍ਹੇ ਸਮੇਂ ਲਈ ਚੱਲ ਰਿਹਾ ਸੀ ਕਿ ਉਹ ਚੇਲਿਆਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ। ਯੇਸੂ ਨੇ ਜਵਾਬ ਦਿੱਤਾ, ਮੈਨੂੰ ਸਿਰਫ ਇਸਰਾਇਲ ਦੇ ਘਰਾਣਿਆਂ ਦੀਆਂ ਗੁਆਚੀਆਂ ਭੇਡਾਂ ਲਈ ਭੇਜਿਆ ਗਿਆ ਸੀ। ਇਸ ਬਿੰਦੂ 'ਤੇ ਉਸਦਾ ਮਿਸ਼ਨ ਮਨੁੱਖ ਮੁੱਖ ਤੌਰ 'ਤੇ ਯਹੂਦੀ ਇਸਰਾਇਲ ਦੇ ਘਰਾਣੇ ਵਿੱਚ ਗੁਆਚੀਆਂ ਭੇਡਾਂ ਲਈ ਸੀ, ਪਰ ਔਰਤ ਦਾ ਵਿਸ਼ਵਾਸ ਦਿਸਣ ਲੱਗ ਪਿਆ ਕਿਉਂਕਿ ਉਹ ਚੱਲਦੀ ਰਹਿੰਦੀ ਹੈ ਅਤੇ ਉਸਦੇ ਕੋਲ ਆਉਂਦੀ ਹੈ ਅਤੇ ਉਸਨੇ ਆਪਣੇ ਆਪ ਨੂੰ ਉਸਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਕਿਹਾ, ਪ੍ਰਭੂ ਮੇਰੀ ਸਹਾਇਤਾ ਕਰੋ। ਫਿਰ ਵੀ ਯੇਸੂ ਝਿਜਕਦਾ ਹੈ, ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਨੂੰ ਸੁੱਟਣਾ ਠੀਕ ਨਹੀਂ ਹੈ। ਫਿਰ ਉਸਦਾ ਸ਼ਾਨਦਾਰ ਵਿਸ਼ਵਾਸ ਭਰਿਆ ਜਵਾਬ ਆਇਆ, ਹਾਂ ਪ੍ਰਭੂ, ਫਿਰ ਵੀ ਕੁੱਤੇ ਵੀ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨੂੰ ਹੀ ਖਾਂਦੇ ਹਨ। ਆਇਤ 28, ਯੇਸੂ ਨੇ ਉੱਤਰ ਦਿੱਤਾ, ਹੇ ਔਰਤ, ਤੇਰੀ ਨਿਹਚਾ ਮਹਾਨ ਹੈ, ਇਹ ਤੁਹਾਡੇ ਲਈ ਜਿਵੇਂ ਤੁਸੀਂ ਚਾਹੁੰਦਾ ਹੋ ਕੀਤਾ ਜਾਵੇਗਾ। ਅਤੇ ਉਸਦੀ ਧੀ ਤੁਰੰਤ ਠੀਕ ਹੋ ਗਈ। ਹੁਣ ਇਸ ਮੁਕਾਬਲੇ ਬਾਰੇ ਬਹੁਤ ਕੁਝ ਉਲਝਣ ਵਾਲਾ ਹੈ, ਪਰ ਆਓ ਇਸ ਨੂੰ ਥੋੜ੍ਹਾ ਥੋੜ੍ਹਾ ਕਰਕੇ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਧਿਆਨ ਦੇਈਏ ਕਿ ਜਿਹੜਾ ਸੱਚਾ ਵਿਸ਼ਵਾਸ ਉੱਥੇ ਪਾਇਆ ਜਾਂਦਾ ਜਿੱਥੇ ਇਸ ਦੀ ਘੱਟ ਤੋਂ ਘੱਟ ਉਮੀਦ ਕੀਤੀ ਜਾਂਦੀ ਹੈ। ਸੋ ਯੇਸੂ ਨੇ ਨਸਲੀ ਇਜ਼ਰਾਈਲ ਦੀਆਂ ਸਰਹੱਦਾਂ ਤੋਂ ਪਾਰ ਸੂਰ ਅਤੇ ਸੈਦਾ ਦੇ ਵਿਚਕਾਰ ਵਿੱਚ ਯਾਤਰਾ ਕੀਤੀ ਸੀ। ਹੁਣ ਇਹ ਉਹੀ ਇਲਾਕਾ ਹੈ ਜਿੱਥੇ ਇਸਰਾਇਲ ਦੇ ਪੁਰਾਣੇ ਦੁਸ਼ਮਣ ਰਹਿੰਦੇ ਸਨ। ਨਿਆਂਈਆਂ ਦੇ ਸਮੇਂ ਦੌਰਾਨ ਕਨਾਨੀ ਇਸਰਾਇਲ ਦੇ ਲੋਕਾਂ ਲਈ ਇਹ ਭਿਆਨਕ ਇੱਕ ਕੰਡਾ ਸੀ। ਰਾਜਿਆਂ ਦੇ ਸਮੇਂ ਦੌਰਾਨ ਕਈ ਵਾਰ ਇਹ ਲੋਕ ਇਸਰਾਇਲ ਲਈ ਮੁਸੀਬਤ ਸਨ ਅਤੇ ਕਈ ਵਾਰ ਜਦੋਂ ਸ਼ਾਂਤੀ ਸੀ ਇਹ ਕਨਾਨੀਆਂ ਤੋਂ ਸੀ ਕਿ ਇਸਰਾਇਲੀਆਂ ਨੇ ਬਾਲ ਦੀ ਪੂਜਾ ਅਤੇ ਅਸ਼ਤਰੋਤ ਦੀ ਪੂਜਾ ਕੀਤੀ। ਉਹ ਇੱਕ ਅਧਰਮੀ ਲੋਕ ਸਨ ਅਤੇ ਉਹਨਾਂ ਦਾ ਟਰੈਕ ਰਿਕਾਰਡ ਜਿਹੜਾ ਸੀ ਉਹ ਬਿਲਕੁਲ ਵੀ ਚੰਗਾ ਨਹੀਂ ਸੀ। ਇਹ ਉਹ ਆਖਰੀ ਸਥਾਨ ਹੈ ਜਿੱਥੇ ਤੁਸੀਂ ਅਸਲ ਵਿਸ਼ਵਾਸ ਲੱਭਣ ਦੀ ਉਮੀਦ ਕੀਤੀ ਹੋਵੇਗੀ। ਇਹ ਔਰਤ ਕਿਸੇ ਹੋਰ ਨਸਲੀ ਸਮੂਹ ਤੋਂ ਸੀ, ਉਹ ਇੱਕ ਯਹੂਦੀ ਨਹੀਂ ਸੀ, ਉਹ ਇੱਕ ਇਜ਼ਰਾਈਲੀ ਨਹੀਂ ਸੀ, ਉਸ ਵਿੱਚ ਇੱਕ ਅਧਰਮੀ ਲੋਕਾਂ ਵਿੱਚੋਂ ਸੀ ਜੋ ਲੰਬੇ ਸਮੇਂ ਤੋਂ ਯਹੂਦੀਆਂ ਲਈ ਇੱਕ ਕੰਡੇ ਚੁਬਣ ਵਾਲਾ ਕੰਡਾ ਸੀ। ਅਤੇ ਅਸਲੀ ਵਿਸ਼ਵਾਸ ਉਹ ਹੈ ਜੋ ਉਸ ਕੋਲ ਸੀ। ਦੇਖੋ ਉਸਨੇ ਯੇਸੂ ਨੂੰ ਕੀ ਪੁਕਾਰਿਆ, ਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ। ਇਹ ਇੱਕ ਮਸੀਹੀ ਸਿਰਲੇਖ ਹੈ। ਯੇਸੂ ਨੂੰ ਦਾਊਦ ਦਾ ਪੁੱਤਰ ਬੁਲਾਉਣਾ, ਉਸਨੂੰ ਮਸੀਹਾ ਕਹਿਣਾ ਹੈ। ਉਹ ਕਿਸੇ ਚਮਤਕਾਰ ਕਰਨ ਵਾਲੇ ਜਾਂ ਭਟਕਦੇ ਨਬੀ ਨੂੰ ਰੌਲਾ ਪਾਉਂਦੀ ਨਹੀਂ ਆਈ ਸੀ। ਉਹ ਮਸੀਹਾ ਨਾਲ ਗੱਲ ਕਰਨ ਲਈ ਆਈ ਸੀ ਕਿਉਂਕਿ ਉਹ ਜਾਣਦੀ ਸੀ ਕਿ ਮਸੀਹਾ ਕੋਲ ਸਾਰਾ ਅਧਿਕਾਰ ਹੈ। ਫਰੀਸੀ ਇਹ ਪਛਾਣਨ ਵਿੱਚ ਅਸਫਲ ਰਹੇ ਕਿ ਯੇਸੂ ਕੌਣ ਸੀ। ਭੀੜ ਭਾਵੇਂ ਉਹ ਉਸਦੇ ਪਿੱਛੇ ਚਮਤਕਾਰਾਂ ਨੂੰ ਪਿਆਰ ਕਰਦੀ ਸੀ, ਇਹ ਪਛਾਣਨ ਵਿੱਚ ਅਸਫਲ ਸੀ ਕਿ ਉਹ ਕੌਣ ਸੀ। ਇੱਥੋਂ ਤੱਕ ਚੇਲਿਆਂ ਨੂੰ ਵੀ ਇਸ ਸਮੇਂ ਵਿਸ਼ਵਾਸ ਦੀਆਂ ਚਮਕਾਂ ਤੋਂ ਵੱਧ ਸ਼ੱਕ ਦੇ ਪਲ ਵਿੱਚ ਸਨ। ਅਤੇ ਫਿਰ ਵੀ ਇੱਥੇ ਪਰਦੇਸ਼ ਵਿੱਚ ਰਹਿੰਦੇ ਇੱਕ ਤੁਸ਼ ਲੋਕਾਂ ਦੀ ਇਸ ਛੋਟੀ ਔਰਤ ਨੇ ਉਸ ਨੂੰ ਪਛਾਣ ਲਿਆ ਕਿਉਂਕਿ ਵਿਸ਼ਵਾਸ ਜਿਹੜਾ ਉਹ ਸੀਮਾਵਾਂ ਤੋਂ ਪਰੇ ਆ। ਸੱਚੀ ਨੇਚਾ ਉਦੋਂ ਪਾਈ ਜਾ ਸਕਦੀ ਹੈ ਜਦੋਂ ਇਸ ਦੀ ਘੱਟ ਤੋਂ ਘੱਟ ਉਮੀਦ ਕੀਤੀ ਜਾਂਦੀ ਹੈ ਕਿ ਸਾਡੇ ਸਮਾਜ ਵਿੱਚ ਅਜਿਹੇ ਲੋਕ ਹਨ, ਸਾਡੇ ਜੀਵਨ ਵਿੱਚ ਜੋ ਅਸੀਂ ਸੋਚਦੇ ਹਾਂ ਕਿ ਮਸੀਹ ਵਿੱਚ ਵਿਸ਼ਵਾਸ ਤੋਂ ਪਰੇ ਹਨ। ਸੱਚੀ ਨੇਚਾ ਉੱਥੇ ਪਾਈ ਜਾ ਸਕਦੀ ਹੈ ਜਿੱਥੇ ਇਸ ਦੀ ਘੱਟ ਤੋਂ ਘੱਟ ਉਮੀਦ ਕੀਤੀ ਜਾਂਦੀ ਹੈ। ਆਲਮੀ ਪੱਧਰ 'ਤੇ ਅਸੀਂ ਦੇਖਿਆ ਹੈ ਕਿ ਈਰਾਨ ਵਰਗੇ ਮੁਸਲਿਮ ਰਾਸ਼ਟਰ ਜਾਂ ਚੀਨ ਵਰਗੇ ਨਾਸ਼ਤਿਕ ਰਾਸ਼ਟਰ ਵਿੱਚ ਮਸੀਹ ਵਿੱਚ ਮਹੱਤਵਪੂਰਨ ਤਬਦੀਲੀਆਂ ਦੇ ਨਾਲ ਅਤੇ ਅਸੀਂ ਆਪਣੀ ਸਥਾਨਕ ਚਰਚ ਫੈਲੋਸ਼ਿਪ ਦੇ ਵਿੱਚ ਇਸ ਨੂੰ ਵਾਰ ਵਾਰ ਦੇਖਿਆ ਹੈ। ਧਿਆਨ ਦੇਣ ਵਾਲੀ ਦੂਜੀ ਗੱਲ ਹੈ ਕਿ ਭਿਆਨਕ ਮੁਸੀਬਤਾਂ ਕਦੇ ਕਦੇ ਕਿਸੇ ਵਿਅਕਤੀ ਦੀ ਆਤਮਾ ਲਈ ਵਰਦਾਨ ਸਾਬਤ ਹੋ ਜਾਂਦੀਆਂ ਹਨ। ਇਸ ਔਰਤ ਦਾ ਮਸੀਹ ਦੇ ਪਿੱਛੇ ਆਉਣ ਦਾ ਕਾਰਨ ਇਹ ਸੀ ਕਿ ਉਸਦਾ ਪਰਿਵਾਰ ਇੱਕ ਭਿਆਨਕ ਅਤੇ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਿਹਾ ਸੀ। ਉਸਦੇ ਪਰਿਵਾਰ ਵਿੱਚ ਅਸਲ ਅਤੇ ਗੰਭੀਰ ਸਮੱਸਿਆਵਾਂ ਸਨ। ਉਹ ਯੇਸੂ ਨੂੰ ਪੁਕਾਰਦੀ ਹੈ, ਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ, ਮੇਰੀ ਧੀ ਭੂਤ ਦੇ ਕਬਜ਼ੇ ਤੋਂ ਬਹੁਤ ਦੁਖੀ ਹੈ। ਉਸਦੀ ਧੀ ਦੁਖੀ ਬਹੁਤ ਦੁਖੀ ਸੀਗੀ, ਉਸਦੀ ਧੀ ਭੂਤ ਦੇ ਕਬਜ਼ੇ ਤੋਂ ਪੀੜਿਤ ਸੀ। ਉਸ ਔਰਤ ਦਾ ਦਿਲ ਉਸ ਭਿਆਨਕ ਦੁੱਖ ਨੂੰ ਦੇਖ ਕੇ ਟੁੱਟ ਰਿਹਾ ਸੀ ਅਤੇ ਉਸਦੀ ਧੀ ਸਹਿ ਰਹੀ ਸੀ। ਬਿਨਾਂ ਸ਼ੱਕ ਉਸਦਾ ਵੱਡਾ ਪਰਿਵਾਰ ਬਹੁਤ ਤਣਾਅ ਵਿੱਚ ਸੀ ਕਿਉਂਕਿ ਉਹ ਸਾਰੇ ਅਨੁਭਵ ਕਰ ਰਹੇ ਸਨ। ਇਸ ਦਾ ਅਸਰ ਜ਼ਿੰਦਗੀ ਦੇ ਹਰ ਪਹਿਲੂ 'ਤੇ ਪੈ ਰਿਹਾ ਸੀ। ਬਹੁਤ ਸਾਰੇ ਹੰਝੂ ਹੋਏ ਹੋਣਗੇ ਅਤੇ ਪ੍ਰਤੀਤ ਹੁੰਦਾ ਹੈ ਕਿ ਕੋਈ ਅੰਤ ਨਹੀਂ ਸੀ ਉਹਨਾਂ ਦੇ ਹੰਝੂਆਂ ਦਾ। ਪਰ ਜਦੋਂ ਅਸੀਂ ਰੁਕਦੇ ਹਾਂ ਅਤੇ ਇਸ ਬਾਰੇ ਸੋਚਦੇ ਹਾਂ ਕਿ ਇਹ ਭਿਆਨਕ ਮੁਸੀਬਤ ਸੀ ਜੋ ਉਸਨੂੰ ਮਸੀਹ ਕੋਲ ਲੈ ਆਈ ਅਤੇ ਉਸ ਨੂੰ ਪ੍ਰਾਰਥਨਾ ਕਰਨੀ ਸਿਖਾਈ, ਇਹ ਬਹੁਤ ਵੱਡਾ ਦੁੱਖ ਸੀ ਜਿਸ ਨੇ ਉਸ ਨੂੰ ਬਹੁਤ ਵਿਸ਼ਵਾਸ ਅਤੇ ਅਦਭੁਤ ਲਗਨ ਨਾਲ ਮਸੀਹ ਦੇ ਪਿੱਛੇ ਜਾਣ ਦਾ ਕਾਰਨ ਬਣਾਇਆ। ਆਪਣੀ ਜ਼ਿੰਦਗੀ ਵਿੱਚ ਇਸ ਵੱਡੀ ਮੁਸੀਬਤ ਤੋਂ ਬਿਨਾਂ ਉਹ ਸ਼ਾਇਦ ਬਾਕੀ ਦੀ ਭੀੜ ਵਰਗੀ ਹੋ ਸਕਦੀ ਸੀ ਜੋ ਅਗਿਆਨਤਾ ਵਿੱਚ ਜਿਉਂਦੇ ਅਤੇ ਮਰ ਰਹੇ ਹਨ ਅਤੇ ਕਦੇ ਵੀ ਯਿਸੂ ਨੂੰ ਜਾਂ ਕਦੇ ਨਹੀਂ ਜਾਣਿਆ ਜਾਂ ਦੇਖਿਆ। ਜਦੋਂ ਅਸੀਂ ਇਸ ਬਾਰੇ ਇਸ ਤਰ੍ਹਾਂ ਸੋਚਦੇ ਹਾਂ ਤਾਂ ਯਕੀਨਨ ਇਹ ਉਸਦੇ ਭਲੇ ਲਈ ਸੀ ਕਿ ਉਸਨੇ ਇਸ ਭਿਆਨਕ ਅਜਮਾਇਸ਼ ਦਾ ਸਾਹਮਣਾ ਕੀਤਾ। ਜ਼ਬੂਰ 119 ਉਹਦੇ 71 ਆਇਤ ਵਿੱਚ ਲਿਖਿਆ ਆ, ਮੇਰੇ ਲਈ ਦੁਖੀ ਹੋਣਾ ਚੰਗਾ ਸੀ ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ। ਇਹ ਯਕੀਨੀ ਬਣਾਉਣ ਲਈ ਕਿ ਸਾਡੇ ਵਿੱਚੋਂ ਕੋਈ ਭਿਆਨਕ ਅਜਮਾਇਸ਼ ਦੀ ਤਲਾਸ਼ ਨਹੀਂ ਕਰਦਾ, ਪਰ ਜਦੋਂ ਉਹ ਆਉਂਦੇ ਹਨ ਅਸੀਂ ਉਹਨਾਂ ਨੂੰ ਕਿਵੇਂ ਸੰਭਾਲਦੇ ਹਾਂ ਤਾਂ ਸਾਡੇ ਜੀਵ ਮਸੀਹੀ ਅਨੁਭਵ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ। ਯਿਸੀ ਰੋਇਲ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਸਾਡੀ ਅਗਿਆਨਤਾ ਨੂੰ ਦਰਸਾਉਂਦਾ ਹੈ, ਜਿੰਨਾ ਕਿ ਮੁਸੀਬਤ ਵਿੱਚ ਸਾਡੀ ਬੇਚੈਨੀ। ਅਸੀਂ ਭੁੱਲ ਜਾਂਦੇ ਹਾਂ ਕਿ ਹਰ ਸਰੀਰ ਪਰਮੇਸ਼ੁਰ ਵੱਲੋਂ ਇੱਕ ਸੰਦੇਸ਼ ਹੈ ਅਤੇ ਅੰਤ ਵਿੱਚ ਸਾਡਾ ਭਲਾ ਕਰਨ ਦਾ ਇਰਾਦਾ ਹੈ। ਅਜਮਾਇਸ਼ਾਂ ਦਾ ਉਦੇਸ਼ ਸਾਨੂੰ ਸੋਚਣ ਲਈ, ਸਾਨੂੰ ਸੰਸਾਰ ਤੋਂ ਛੁਟਕਾਰਾ ਪਾਉਣ ਲਈ, ਸਾਨੂੰ ਬਾਈਬਲ ਵਿੱਚ ਭੇਜਣ ਲਈ, ਸਾਨੂੰ ਸਾਡੇ ਗੋਡਿਆਂ 'ਤੇ ਲਿਜਾਣ ਲਈ ਅਤੇ ਸਿਹਤ ਚੰਗੀ ਚੀਜ਼ ਲਿਜਾਣ ਲਈ ਹੈ। ਸਿਹਤ ਚੰਗੀ ਚੀਜ਼ ਹੈ ਪਰ ਬਿਮਾਰੀ ਕਿਤੇ ਬਿਹਤਰ ਹੈ। ਜੇਕਰ ਇਹ ਸਾਨੂੰ ਪਰਮੇਸ਼ੁਰ ਵੱਲ ਲੈ ਜਾਂਦੀ ਹੈ, ਖੁਸ਼ਹਾਲੀ ਇੱਕ ਮਹਾਨ ਦਇਆ ਹੈ ਪਰ ਮੁਸੀਬਤ ਇੱਕ ਵੱਡੀ ਹੈ। ਜੇਕਰ ਇਹ ਸਾਨੂੰ ਮਸੀਹ ਕੋਲ ਲਿਆਉਂਦੀ ਹੈ, ਕੁਝ ਵੀ ਲਾਪਰਵਾਹੀ ਵਿੱਚ, ਜੀਣ ਪਾਪ ਵਿੱਚ, ਪਾਪ ਕਰਨ ਵਿੱਚ ਮਰਨ ਨਾਲੋਂ ਬਿਹਤਰ ਹੈ। ਅਮੀਰ ਮੂਰਖ ਵਾਂਗ ਆਰਾਮ ਨਾਲ ਜੀਣ ਨਾਲੋਂ ਮਸੀਹ ਤੋਂ ਬਿਨਾਂ ਅਤੇ ਉਮੀਦ ਤੋਂ ਬਿਨਾਂ ਮਰਨ ਵਾਲੇ ਜਾਂ ਕਨਾਨੀ ਮਾਂ ਵਾਂਗ ਦੁਖੀ ਹੋਣਾ ਅਤੇ ਉਸ ਵਾਂਗ ਮਸੀਹ ਵੱਲ ਭੱਜਣਾ 1000 ਗੁਣਾ ਬਿਹਤਰ ਹੈ। ਭਿਆਨਕ ਅਜਮਾਇਸ਼ਾਂ ਕਈ ਵਾਰ ਆਤਮਾ ਲਈ ਇੱਕ ਬਰਕਤ ਸਾਬਤ ਹੋ ਸਕਦੀਆਂ ਹਨ। ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਹਨਾਂ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਤੁਹਾਡੇ ਵਿੱਚੋਂ ਕੁਝ ਅਤੇ ਬਹੁਤ ਮਹਾਨ ਅਜਮਾਇਸ਼ਾਂ ਦਾ ਸਾਹਮਣਾ ਕਰ ਰਹੇ ਹਨ। ਬਿਮਾਰ ਸਿਹਤ ਦੇ ਅਜਮਾਇਸ਼ਾਂ, ਉਮਰ ਦੇ ਕਮਜ਼ੋਰੀ ਦੇ ਅਜਮਾਇਸ਼ਾਂ ਅਤੇ ਹੋਰ ਕੁਝ ਬਹੁਤ ਸਾਰੀਆਂ ਵਿਚਕਾਰ ਗਰੀਬੀ ਦੀਆਂ ਅਜਮਾਇਸ਼ਾਂ ਸਾਡੇ ਕੋਲ ਹਨ। ਕੀ ਉਹ ਤੁਹਾਨੂੰ ਨਿਰਾਸ਼ ਕਰਨ ਦਾ ਕਾਰਨ ਬਣ ਰਹੇ ਹਨ? ਕੀ ਉਹ ਤੁਹਾਨੂੰ ਆਪਣੇ ਪ੍ਰਭੂ ਤੋਂ ਦੂਰ ਮਹਿਸੂਸ ਕਰਦੇ ਕਰ ਰਹੇ ਹਨ? ਕੀ ਉਹ ਤੁਹਾਡੇ ਅੰਦਰ ਪ੍ਰਭੂ ਅਤੇ ਉਸਦੇ ਲੋਕਾਂ ਪ੍ਰਤੀ ਕੁੜੱਤਣ ਪੈਦਾ ਕਰ ਰਹੇ ਹਨ? ਜੇ ਅਜਿਹਾ ਹੈ ਤਾਂ ਕੀ ਮੈਂ ਤੁਹਾਨੂੰ ਨਰਮੀ ਅਤੇ ਸਤਿਕਾਰ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਉਸ ਬਰਕਤ ਤੋਂ ਖੁੰਝ ਰਹੇ ਹੋ ਜੋ ਸਾਡੀਆਂ ਅਜਮਾਇਸ਼ਾਂ ਦੁਆਰਾ ਤੁਹਾਡੇ ਕੋਲ ਆ ਸਕਦੀਆਂ ਹਨ? ਸਾਨੂੰ ਸਾਡੀਆਂ ਅਜਮਾਇਸ਼ਾਂ ਅਤੇ ਮੁਸੀਬਤਾਂ ਨੂੰ ਸਾਡੇ ਗੋਡਿਆਂ 'ਤੇ ਝੁਕਣ ਲਈ ਮਜਬੂਰ ਕਰਦੀਆਂ ਹਨ ਅਤੇ ਸਾਨੂੰ ਪ੍ਰਭੂ ਉਸਦੇ ਵਚਨ ਅਤੇ ਉਸ ਨੂੰ ਪ੍ਰਾਰਥਨਾ ਕਰਨ ਲਈ ਚਲਾਉਣ ਦੀ ਆਗਿਆ ਦੇਣੀ ਦੀ ਜ਼ਰੂਰਤ ਹੈ। ਸਾਨੂੰ ਆਪਣੇ ਪ੍ਰਭੂ ਕੋਲ ਜਾਣ ਦੀ ਜ਼ਰੂਰਤ ਹੈ। ਭਿਆਨਕ ਅਜਮਾਇਸ਼ਾਂ ਕਦੇ ਕਦੇ ਕਿਸੇ ਵਿਅਕਤੀ ਦੀ ਆਤਮਾ ਲਈ ਵਰਦਾਨ ਸਾਬਤ ਹੁੰਦੀਆਂ ਹਨ। ਕੀ ਅਸੀਂ ਦੁੱਖ ਦੀ ਜ਼ਿੰਦਗੀ ਜੀਵਾਂਗੇ ਅਤੇ ਆਪਣੇ ਮੁਕਤੀਦਾਤਾ ਦੇ ਨਾਲ ਸਵਰਗ ਵਿੱਚ ਖਤਮ ਹੋ ਕੇ ਆਨੰਦ ਅਤੇ ਮਨੋਰੰਜਨ ਦੀ ਜ਼ਿੰਦਗੀ ਜੀਵਾਂਗੇ ਅਤੇ ਇੱਕ ਗੁਆਚੇ ਹੋਏ ਸਦੀਪਕ ਕਾਲ ਵਿੱਚ ਖਤਮ ਹੋ ਜਾਵਾਂਗੇ? ਤੀਜੀ ਗੱਲ ਧਿਆਨ ਦੇਣ ਵਾਲੀ ਹੈ ਕਿ ਮਸੀਹ ਦੇ ਲੋਕ ਅਕਸਰ ਖੁਦ ਮਸੀਹ ਨਾਲੋਂ ਘੱਟ ਮਿਹਰਬਾਨ ਅਤੇ ਦਿਆਲੂ ਹੁੰਦੇ ਹਨ। ਸੋ ਮਸੀਹ ਨਾਲੋਂ ਜਿਹੜੇ ਮਸੀਹ ਦੇ ਲੋਕ ਆ ਉਹ ਘੱਟ ਆ ਜਿਹੜੇ ਦਿਆਲੂ ਜਾਂ ਮਿਹਰਬਾਨ। ਹੁਣ ਕਿਸੇ ਕਾਰਨ ਕਰਕੇ ਤੋਂ ਯਿਸੂ ਨੇ ਇਸ ਔਰਤ ਦੀ ਲੋੜ ਨੂੰ ਤੁਰੰਤ ਜਵਾਬ ਨਹੀਂ ਦਿੱਤਾ। ਅਸੀਂ ਆਇਤ 23 ਵਿੱਚ ਪੜ੍ਹਦੇ ਹਾਂ, ਪਰ ਉਸਨੇ ਉਸਨੂੰ ਇੱਕ ਕੋਈ ਵੀ ਜਵਾਬ ਨਹੀਂ ਦਿੱਤਾ। ਉਸ ਦੀ ਸ਼ੁਰੂਆਤੀ ਚੁੱਪ ਦਾ ਕਾਰਨ ਬਾਅਦ ਵਿੱਚ ਹਵਾਲੇ ਵਿੱਚ ਪ੍ਰਗਟ ਹੁੰਦਾ ਹੈ, ਕਿਉਂ ਵੀ ਹੈ ਤਾਂ ਮੈਨੂੰ ਸਿਰਫ ਇਸਰਾਇਲ ਦੇ ਘਰਾਣੇ ਦੀਆਂ ਗੋਚੀਆਂ ਭੇਡਾਂ ਲਈ ਭੇਜਿਆ ਗਿਆ ਸੀ। ਇਸ ਸਮੇਂ ਉਹ ਅਜੇ ਵੀ ਯਹੂਦੀ ਕੌਮ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ ਅਤੇ ਉਹ ਵਾਅਦਾ ਕੀਤਾ ਹੋਇਆ ਸੀ ਮਸੀਹਾ, ਯਹੂਦੀ ਮਸੀਹਾ ਗੈਰਤਮੰਦਾਂ ਤੱਕ ਪਹੁੰਚਣ ਵਾਲੀ ਵੱਡੀ ਯੋਜਨਾ ਦਾ ਹਿੱਸਾ ਸੀ। ਪਰ ਅਜੇ ਸਮਾਂ ਨਹੀਂ ਸੀ ਆਇਆ। ਸਮੇਂ ਦੇ ਬੀਤਣ ਨਾਲ ਉਹ ਆਪਣੇ ਲੋਕਾਂ ਨੂੰ ਕਹੇਗਾ, ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ। ਸਿਰਫ ਇਸਰਾਇਲ ਨੂੰ ਨਹੀਂ, ਸਗੋਂ ਫੋਨਸੀਆ, ਮਿਸਰ, ਯੂਰਪ, ਇੱਥੋਂ ਤੱਕ ਸਕੋਲੈਂਡ ਵੀ। ਪਰ ਇਸ ਸਮੇਂ ਲਈ ਮਿਸ਼ਨ ਦਾ ਮੁੱਖ ਤੌਰ 'ਤੇ ਇਸਰਾਇਲ ਦੇ ਲੋਕਾਂ ਲਈ ਯਹੂਦੀ ਕੌਮ 'ਤੇ ਉਹਨਾਂ ਦਾ ਜਿਹੜਾ ਫੋਕਸ ਸੀ ਜਾਂ ਕੇਂਦਰ ਸੀ। ਇਸ ਲਈ ਯਿਸੂ ਝਿਜਕਦਾ, ਰੁਕਦਾ, ਸੁੱਕਦਾ ਹੈ, ਵਿਸ਼ਵਾਸ ਲਈ ਜਗ੍ਹਾ ਬਣਾਉਂਦਾ ਹੈ। ਪਰ ਯਿਸੂ ਇਸ ਨੂੰ ਪੂਰਾ ਨਹੀਂ ਕਰ ਰਿਹਾ ਹੈ ਜਿਵੇਂ ਉਹ ਨਾਲ ਜਾਂਦਾ ਹੈ। ਉਹ ਜਾਣ ਬੁੱਝ ਕੇ ਇੱਕ ਨਾਟਕੀ ਮੁਕਾਬਲਾ ਜਿਹੜਾ ਬਣਾ ਰਿਹਾ ਜੋ ਜਲਦੀ ਹੀ ਸੀਮਾਵਾਂ ਤੋਂ ਪਰੇ ਵਿਸ਼ਵਾਸ ਦਾ ਪ੍ਰਦਰਸ਼ਨ ਕਰੇਗਾ। ਪਰ ਕੇਲੇ ਉਹ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਸਨ। ਅਸੀਂ ਇੱਕ ਪ੍ਰਦੇਸ਼ ਵਿੱਚ ਹਾਂ, ਉਹ ਇੱਕ ਵਿਦੇਸ਼ੀ ਔਰਤ ਹੈ ਜਿਸ ਦਾ ਇਸਰਾਇਲ ਦੇ ਲੋਕਾਂ ਵਿੱਚ ਕੋਈ ਹਿੱਸਾ ਨਹੀਂ ਹੈ, ਅਤੇ ਉਸ ਦੇ ਚੇਲਿਆਂ ਨੇ ਉਸ ਨੂੰ ਆਣ ਕੇ ਬੇਨਤੀ ਕੀਤੀ ਉਸ ਨੂੰ ਦੂਰ ਭੇਜ ਦਿਆਂ ਕਿਉਂਕਿ ਉਹ ਸਾਡੇ ਪਿੱਛੇ ਦੁਹਾਈ ਦੇ ਰਹੀ ਹੈ। ਇਹ ਕਹਿੰਦਾ ਇੱਕ ਹੋਰ ਸਕੋਟਿਸ਼ ਤਰੀਕਾ ਹੈ ਕਿ ਉਸ ਨੂੰ ਕਹੋ ਦੌੜ ਜਾਵੇ ਕਿਉਂਕਿ ਉਹ ਸਾਡਾ ਹੁਣ ਉਹਨੇ ਸਿਰ ਖਾ ਲਿਆ ਹੈ। ਇੱਥੇ ਉਸ ਦੇ ਹਾਲਾਤਾਂ ਲਈ ਤਰਸ ਦਾ ਕੋਈ ਸੰਕੇਤ ਨਹੀਂ ਹੈ, ਉਸ ਲਈ ਹਮਦਰਦੀ ਦੀ ਕੋਈ ਝਲਕ ਨਹੀਂ ਹੈ। ਉਹ ਇਹ ਨਹੀਂ ਕਹਿੰਦੇ ਅੱਛਾ ਸਾਨੂੰ ਤੇਰੀ ਸਥਿਤੀ 'ਤੇ ਅਫਸੋਸ ਆ, ਪਰ ਸਾਡੇ ਹੱਥ ਬੰਨੇ ਹੋਏ ਹਨ, ਅਸੀਂ ਇੱਥੇ ਸਿਰਫ ਯਹੂਦੀਆਂ ਲਈ ਹਾਂ। ਇਸ ਦੀ ਬਜਾਏ ਉਹ ਕਿਸੇ ਰਿਸ਼ਤੇਦਾਰ ਨੂੰ ਕੁਝ ਕਹਿੰਦੇ ਹਨ ਕਿ ਉਸ ਨੂੰ ਇੱਥੋਂ ਜਿਹੜਾ ਆ ਦੂਰ ਜਾਣ ਲਈ ਕਹੋ ਕਿਉਂਕਿ ਉਹ ਸਾਡਾ ਜਿਹੜਾ ਆ ਸਿਰ ਖਾਈ ਜਾਂਦੀ ਹੈ। ਕਹਿਣਾ ਇਹ ਚਾਹੀਦਾ ਕਿ ਸਾਨੂੰ ਅਫਸੋਸ ਆ ਤੇਰੀ ਸਥਿਤੀ ਦੇ ਉੱਤੇ ਅਤੇ ਅਸੀਂ ਕੁਛ ਕਰ ਨਹੀਂ ਸਕਦੇ, ਪਰ ਕਹਿੰਦੇ ਕੀ ਆ ਕਿ ਆਪਣੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿ ਇਹਨੂੰ ਇੱਥੋਂ ਦੂਰ ਲੈ ਜਾਓ, ਸਾਡਾ ਸਿਰ ਖਾਈ ਜਾਂਦੀ। ਸੋ ਕਿੰਨੀ ਵਾਰ ਮਸੀਹ ਦੇ ਲੋਕ ਬਹੁਤ ਘੱਟ ਦਿਆਲੂ ਅਤੇ ਪਿਆਰ ਕਰਨ ਵਾਲੇ ਅਤੇ ਦਇਆਵਾਨ ਹਨ ਜਿੰਨਾ ਕਿ ਮਸੀਹ ਖੁਦ ਸੀ ਜਾਂ ਹੈ। ਕਿੰਨੀ ਵਾਰ ਮਸੀਹ ਦੇ ਲੋਕ ਸੰਸਾਰ ਦੀਆਂ ਸੀਮਾਵਾਂ ਦੇ ਨਾਲ ਕੰਮ ਕਰਨ ਵਿੱਚ ਬਹੁਤ ਖੁਸ਼ ਹਨ। ਕਿੰਨੀ ਵਾਰ ਅਸੀਂ ਲੋਕਾਂ ਨੂੰ ਪਿਆਰ ਕਰਨ ਵਿੱਚ ਅਸਫਲ ਰਹਿੰਦੇ ਹਾਂ, ਲੋਕਾਂ ਤੱਕ ਪਹੁੰਚਣ ਵਿੱਚ ਅਸਫਲ ਰਹਿੰਦੇ ਹਾਂ, ਲੋਕਾਂ ਦੀਆਂ ਲੋੜਾਂ ਵਿੱਚ ਉਹਨਾਂ ਦੀ ਮਦਦ ਕਰਨ ਵਿੱਚ ਅਸਫਲ ਰਹਿੰਦੇ ਹਾਂ, ਸਾਡਾ ਜਵਾਬ ਚੇਲਿਆਂ ਵਰਗਾ ਹੁੰਦਾ ਹੈ, ਇਸ ਨੂੰ ਕਹੋ ਕਿ ਇੱਥੋਂ ਚਲੀ ਜਾ, ਸਾਡਾ ਸਿਰ ਨਾ ਖਾਈ ਜਾ। ਵਿਸ਼ਵਾਸ ਪਿਆਰ ਕਿਰਪਾ ਅਤੇ ਦਇਆ ਦੇ ਖੇਤਰ ਵਿੱਚ ਕੰਮ ਕਰਦਾ ਹੈ। ਯੇਸੂ ਨੇ ਉਸ ਨੂੰ ਕਿਹਾ, ਹੇ ਔਰਤ, ਤੇਰੀ ਬਹੁਤੀ ਨੇਚਾ ਹੈ ਅਤੇ ਤੁਹਾਡੀ ਬੇਨਤੀ ਜਿਹੜੀ ਆ ਮਨਜ਼ੂਰ ਕੀਤੀ ਗਈ ਆ, ਅਤੇ ਉਸਦੀ ਧੀ ਉਸੇ ਸਮੇਂ ਚੰਗੀ ਹੋ ਗਈ। ਕਿ ਪਿਆਰ ਕਿਰਪਾ ਅਤੇ ਦਇਆ ਅਸੀਂ ਇੱਕ ਦੂਜੇ ਲਈ ਅਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਸਿਰਫ ਆਪਣੇ ਰੋਜ਼ਾਨਾ ਜੀਵਨ ਵਿੱਚਦੇ ਹਾਂ, ਅਜਿਹਾ ਪਿਆਰ ਕਿਰਪਾ ਅਤੇ ਦਇਆ ਦਾ ਸਿਰਫ ਉਹਨਾਂ ਨੂੰ ਦਿਖਾਉਂਦੇ ਹਾਂ। ਹੁਣ ਕਨਾਨੀ ਔਰਤ ਦੇ ਨਾਲ ਇਸ ਮੁਕਾਬਲੇ ਵਿੱਚ ਧਿਆਨ ਦੇਣ ਵਾਲੀ ਆਖਰੀ ਗੱਲ ਇਹ ਹੈ ਕਿ ਪ੍ਰਾਰਥਨਾ ਵਿੱਚ ਲੱਗੇ ਰਹਿਣ ਦਾ ਵਿਸ਼ਵਾਸ ਦਾ ਜਿਹੜਾ ਕੰਮ ਆ। ਇਹ ਔਰਤ ਪੂਰੀ ਤਰ੍ਹਾਂ ਦ੍ਰਿੜ ਸੀ, ਉਸਨੇ ਜਵਾਬ ਲਈ ਨਾ ਨਹੀਂ ਕੀਤੀ। ਅਸੀਂ ਦੇਖਿਆ ਕਿ ਉਹ ਉਸ ਕੋਲ ਚੀਕਦੀ ਹੋਈ ਆਈ। ਅਸੀਂ ਦੇਖਦੇ ਹਾਂ ਕਿ ਉਹ ਯੇਸੂ ਦੇ ਚੁੱਪ ਹੋਣ ਦੇ ਬਾਵਜੂਦ ਉਹ ਸਿਰਫ ਚੀਕਦੀ ਰਹਿੰਦੀ ਹੈ। ਅਸੀਂ ਵੇਖਦੇ ਹਾਂ ਕਿ ਉਹ ਆਈ ਅਤੇ ਉਸਦੇ ਅੱਗੇ ਗੋਡੇ ਟੇਕ ਗਈ। ਤੁਸੀਂ ਬਸ ਕਲਪਨਾ ਕਰ ਸਕਦੇ ਹੋ ਕਿ ਉਸਦੇ ਸਾਹਮਣੇ ਆਉਣਾ ਅਤੇ ਉਸਦੇ ਪੈਰਾਂ 'ਤੇ ਡਿੱਗਣਾ। ਉਸਨੇ ਉਸਨੂੰ ਕਿਹਾ, ਬੱਚਿਆਂ ਦੀ ਰੋਟੀ ਲੈ ਕੇ ਉਹਨਾਂ ਦੇ ਕੁੱਤਿਆਂ ਨੂੰ ਸੁੱਟਣਾ ਠੀਕ ਨਹੀਂ ਹੈ। ਹੁਣ ਪਹਿਲੀ ਨਜ਼ਰ ਵਿੱਚ ਇਹ ਪ੍ਰਭੂ ਯੇਸੂ ਬਹੁਤ ਕਠੋਰ ਜਾਪਦਾ ਆ, ਇਹ ਮਾੜੀ ਭਾਸ਼ਾ ਵਾਂਗੂ ਮਹਿਸੂਸ ਹੁੰਦੀ ਆ, ਪਰ ਸਾਨੂੰ ਇਸ ਨੂੰ ਸਮੁੱਚੇ ਮੁਕਾਬਲੇ ਦੇ ਸੰਦਰਭ ਵਿੱਚ ਦੇਖਣ ਦੀ ਲੋੜ ਆ। ਯੇਸੂ ਜਾਣਦਾ ਆ ਕਿ ਉਹ ਕਿੱਥੇ ਜਾ ਰਿਹਾ, ਨਸਲ ਸੀਮਾਵਾਂ ਹਨ ਅਤੇ ਔਰਤ ਇਸ ਦੇ ਗਲਤ ਪਾਸੇ ਹੈ, ਅਤੇ ਸਾਫ਼ ਅਤੇ ਅਪਵਿੱਤਰ ਬਾਰੇ ਇੱਕ ਵੱਖਰਾ ਜਿਹੜਾ ਧਾਰਮਿਕ ਵਿਚਾਰ ਆ, ਅਤੇ ਔਰਤ ਇਸ ਵੇਲੇ ਸਿਰਫ ਇੱਕ ਗਲਤ ਪਾਸੇ ਖੜ੍ਹੀ ਆ। ਯੇਸੂ ਜਾਣਦਾ ਆ ਕਿ ਉਹ ਕਿਉਂ ਆਇਆ ਹੈ ਅਤੇ ਉਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ। ਉਸਦਾ ਜਵਾਬ ਮੌਜੂਦਾ ਸਥਿਤੀ ਨੂੰ ਬਿਆਨ ਕਰਨ ਲਈ ਤਿਆਰ ਕੀਤਾ ਗਿਆ ਹੈ, ਅਤੇ ਉਹ ਜਾਣਦਾ ਹੈ ਕਿ ਉਹ ਜਲਦੀ ਹੀ ਜਿਹੜਾ ਸਾਰੀ ਸਥਿਤੀ ਨੂੰ ਠੀਕ ਕਰ ਦੇਵੇਗਾ। ਬੱਚਿਆਂ ਦੀ ਰੋਟੀ ਲੈ ਕੇ ਉਹਨਾਂ ਦੇ ਕੁੱਤਿਆਂ ਨੂੰ ਦੇਣਾ ਠੀਕ ਨਹੀਂ ਹੈ। ਇਹ ਇਸ ਤਰ੍ਹਾਂ ਸੀ ਜਿਵੇਂ ਔਰਤ ਨਾਰਾਜ਼ ਨਹੀਂ ਹੋਈ ਸੀ ਜਾਂ ਨਿਰਾਸ਼ ਨਹੀਂ ਹੋਈ, ਉਸਨੇ ਜਵਾਬ ਦਿੱਤਾ, ਪਰ ਕੁੱਤੇ ਵੀ ਆਪਣੇ ਮਾਲਕਾਂ ਦੇ ਟੇਬਲ ਜਾਂ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨੂੰ ਖਾਂਦੇ ਹਨ। ਉਹ ਅਸੰਤੁਸ਼ਟ ਅਤੇ ਪਰ ਲਗਾਤਾਰ ਜਿਹੜੀ ਉਹ ਔਰਤ ਜਿਹੜੀ ਉੱਥੇ ਡਟੀ ਰਹੀ, ਉਹ ਪਿੱਛੇ ਹਟਣ ਵਾਲੀ ਨਹੀਂ ਸੀ। ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਮੁੜਨ ਲਈ ਹੋਰ ਕੋਈ ਜਗ੍ਹਾ ਹੀ ਹੈ ਨਹੀਂ ਗੀ ਜਿੱਥੇ ਜਾਣ ਲਈ, ਤਾਂ ਅਸੀਂ ਸਿਰਫ ਉਸ ਵਿਅਕਤੀ ਨੂੰ ਚਿੰਬੜਨਾ ਜੋ ਸਾਨੂੰ ਜਵਾਬ ਦੇ ਸਕਦਾ ਹੈ, ਜੋ ਵਿਸ਼ਵਾਸ ਦਾ ਕੰਮ ਹੈ। ਇਸ ਔਰਤ ਕੋਲ ਜਾਣ ਲਈ ਹੋਰ ਕੋਈ ਜਗ੍ਹਾ ਨਹੀਂ ਸੀ, ਯੇਸੂ ਤੋਂ ਇਲਾਵਾ ਕੋਈ ਹੋਰ ਉਮੀਦ ਨਹੀਂ ਸੀ, ਕੋਈ ਵੀ ਚੀਜ਼ ਉਸਨੂੰ ਆਪਣੇ ਦਿਲ ਦੀ ਗੱਲ ਕਰਨ ਤੋਂ ਰੋਕਣ ਵਾਲੀ ਨਹੀਂ ਸੀ। ਹੁਣ ਇਸ ਔਰਤ ਦੀ ਜਿੱਦ ਚੁਣੌਤੀਪੂਰਨ ਹੈ, ਹੈ ਕਿ ਨਹੀਂ? ਸਾਡੇ ਜੀਵਨ 'ਚ ਕਿੰਨੀਆਂ ਚੀਜ਼ਾਂ ਜਾਂ ਲੋਕ ਹਨ ਜਿਨ੍ਹਾਂ ਲਈ ਅਸੀਂ ਪੂਰੇ ਜੋਸ਼ ਅਤੇ ਲਗਨ ਨਾਲ ਪ੍ਰਾਰਥਨਾ ਕਰਦੇ ਹਾਂ। ਸਾਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਆਖਿਰਕਾਰ ਸਾਡੇ ਲਈ ਯੇਸੂ ਤੋਂ ਇਲਾਵਾ ਹੋਰ ਕੋਈ ਜਗ੍ਹਾ ਜਾਂ ਥਾਂ ਨਹੀਂ ਹੈ, ਕੋਈ ਹੋਰ ਉਸ ਵੱਲ ਮੁੜਨ ਲਈ ਨਹੀਂ, ਕਿਸੇ ਹੋਰ ਵੱਲ ਅਸੀਂ ਨਹੀਂ ਮੁੜ ਸਕਦੇ, ਕੋਈ ਹੋਰ ਜਗ੍ਹਾ ਨਹੀਂ ਜਿਹੜਾ ਜਿੱਥੇ ਸਾਨੂੰ ਕੋਈ ਜਵਾਬ ਮਿਲ ਸਕਦਾ ਆ। ਅਤੇ ਜਦੋਂ ਸਾਡੇ ਦੁਨਿਆਵੀ ਸਮਰਥਨ ਨੂੰ ਦੂਰ ਕਰ ਦਿੱਤਾ ਜਾਂਦਾ ਹੈ ਅਤੇ ਅਸੀਂ ਪਛਾਣਦੇ ਹਾਂ ਕਿ ਇਹ ਸਿਰਫ ਯੇਸੂ ਹੈ, ਕੇਵਲ ਯੇਸੂ ਹੀ ਹੈ ਜੋ ਇੱਕ ਫਰਕ ਲਿਆ ਸਕਦਾ ਹੈ, ਤਾਂ ਇਸ ਇਹ ਕੀ ਹੈ ਕਿ ਵਿਸ਼ਵਾਸ ਦਾ ਕੰਮ ਹੈ। ਜਦੋਂ ਅਸੀਂ ਸਾਰੀ ਪੂਰੀ ਤਰ੍ਹਾਂ ਯੇਸੂ 'ਤੇ ਨਿਰਭਰ ਹੋ ਜਾਂਦੇ ਹਾਂ, ਇਹ ਕੀ ਹੈ, ਵਿਸ਼ਵਾਸ ਦਾ ਕੰਮ ਆ। ਤਦ ਯੇਸੂ ਨੇ ਉਸਨੂੰ ਉੱਤਰ ਦਿੱਤਾ, ਹੇ ਔਰਤ, ਤੇਰੀ ਨੇਚਾ ਮਹਾਨ ਆ, ਇਹ ਤੁਹਾਡੇ ਲਈ ਜਿਵੇਂ ਤੁਸੀਂ ਚਾਹੁੰਦੇ ਆ ਕੀਤਾ ਜਾਵੇ, ਅਤੇ ਉਸਦੀ ਧੀਰ ਤੁਰੰਤ ਠੀਕ ਹੋ ਗਈ। ਮਸੀਹ ਵਿੱਚ ਵਿਸ਼ਵਾਸ ਦੇ ਲਾਭ ਸਿਰਫ ਯਹੂਦੀਆਂ ਲਈ ਨਹੀਂ, ਸਗੋਂ ਸਾਰੀਆਂ ਕੌਮਾਂ ਲਈ ਹਨ, ਅਤੇ ਇਹ ਹੱਦਾਂ ਤੋਂ ਪਾਰ, ਸੀਮਾਵਾਂ ਤੋਂ ਪਾਰ ਵਿਸ਼ਵਾਸ ਹੈ। ਜਿਵੇਂ ਕਿ ਅਸੀਂ ਅੱਗੇ ਵੱਧਦੇ ਹਾਂ, ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਇਸ ਔਰਤ ਨੂੰ ਅੱਗੇ ਕੀ ਕਰਨ ਨਾਲ ਕੀ ਜੋੜਦਾ ਹੈ। ਅਸੀਂ ਦੇਖਿਆ ਕਿ ਇੱਕ ਗੈਰਤਮੰਦ ਔਰਤ ਦਾ ਵਿਸ਼ਵਾਸ, ਇੱਕ ਪਲ ਵਿੱਚ ਅਸੀਂ ਇਹਨੂੰ ਥੋੜ੍ਹੀ ਦੇਖਦੇ ਹਾਂ, ਕਿ ਗੈਰ ਯਹੂਦੀ ਭੀੜ ਨੂੰ ਖੋਣਾ। ਆਇਤ 29 ਵਿੱਚ ਸਾਡੇ ਕੋਲ ਇੱਕ ਸਥਾਨ ਜਿਹੜਾ ਹੈ ਜਾਂ ਜਗ੍ਹਾ ਤਬਦੀਲੀ ਆ, ਹੁਣ ਇੱਕ ਹੋਰ ਜਗ੍ਹਾ ਆ। ਹੁਣ ਯੇਸੂ ਜਿਹੜਾ ਸੂਰ ਅਤੇ ਸੈਦਾ ਵਿੱਚ ਨਹੀਂ ਆ, ਪਰ ਉਹ ਗਲੀਲ ਦੀ ਝੀਲ ਦੇ ਕਿਨਾਰੇ ਚੱਲ ਰਿਹਾ ਆ, ਸ਼ਾਇਦ ਗਲੀਲ ਦੇ ਪੂਰਬੀ ਕੰਢੇ 'ਤੇ, ਅਤੇ ਉਹ ਅਜੇ ਵੀ ਗੈਰ ਯਹੂਦੀ ਖੇਤਰ ਵਿੱਚ ਹੈ। ਅਸੀਂ ਇਹ ਕਿਵੇਂ ਜਾਣਦੇ ਹਾਂ? ਕਿਉਂਕਿ ਆਇਤ 31 ਨੂੰ ਚੰਗੀ ਤਰ੍ਹਾਂ ਦੇਖੋ, ਇਸ ਖੇਤਰ ਦੇ ਲੋਕ ਉਸ ਕੋਲ ਆ ਲਿਆ ਰਹੇ ਸਨ, ਲੰਗੜੇ, ਅੰਨੇ, ਗੁੰਗੇ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਵਾਲੇ, ਅਤੇ ਉਹਨਾਂ ਨੇ ਉਸ ਨੂੰ ਉਸਦੇ ਪੈਰਾਂ 'ਤੇ ਬਿਠਾਇਆ ਅਤੇ ਉਸ ਨੇ ਉਹਨਾਂ ਨੂੰ ਚੰਗਾ ਕੀਤਾ। ਅਤੇ ਲੋਕ ਇਹ ਸਭ ਦੇਖ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਇਸਰਾਇਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ। ਲੋਕ ਅਕਸਰ ਪਰਮੇਸ਼ੁਰ ਦੇ ਖੇਤਰੀ ਹੋਣ ਬਾਰੇ ਸੋਚਦੇ ਹਨ, ਅਤੇ ਉਹਨਾਂ ਨੇ ਆਪਣੇ ਸੱਭਿਆਚਾਰ ਨਾਲ ਜੁੜੇ ਅਖੌਤੀ ਪਰਮੇਸ਼ੁਰ ਦੇ ਉਲਟ ਇਸਰਾਇਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ ਸੀ। ਮੈਨੂੰ ਲੱਗਦਾ ਹੈ ਕਿ ਮੈਥਿਊ ਜਾਂ ਮੱਤੀ ਦਾ ਸੰਕੇਤ ਹੈ ਕਿ ਇਹ ਇੱਕ ਗੈਰਤਮੰਦ ਜਿਹੜਾ ਹੈ ਭੀੜ ਹੈ ਜਾਂ ਗੈਰ ਯਹੂਦੀ ਭੀੜ ਹੈ। ਮਰਕੁਸ ਦੀ ਅੰਜੀਲ ਵਿੱਚ ਇਸੇ ਕਹਾਣੀ ਦਾ ਬਿਰਤਾਂਤ ਇਸ ਨੂੰ ਹੋਰ ਸਪਸ਼ਟ ਤੌਰ 'ਤੇ ਰੇਖਾਕੰਤ ਕਰਦਾ ਹੈ, ਕਿਉਂਕਿ ਮਰਕੁਸ ਉਸ ਖੇਤਰ ਦੀ ਪਛਾਣ ਕਰਦਾ ਹੈ ਜਿਸ ਵਿੱਚ ਯੇਸੂ ਡੇਕਾਪੋਲਿਸ ਵਜੋਂ ਗਿਆ ਸੀ। ਡੇਕਾਪੋਲਿਸ ਗਲੀਲ ਦੇ ਪੂਰਬੀ ਵਿੱਚ ਅਰਧ ਖੁਦ ਮੁਖਤਿਆਰ ਸ਼ਹਿਰ ਜਾਂ ਰਾਜਾਂ ਦਾ ਇੱਕ ਸਮੂਹ ਸੀ। ਅੱਜ ਦੇ ਭੂਗੋਲ ਵਿੱਚ ਉਹਨਾਂ ਵਿੱਚੋਂ ਜ਼ਿਆਦਾਤਰ ਆਧੁਨਿਕ ਜੋਰਡਨ ਜਾਂ ਸਿਰੀਆ ਵਿੱਚ ਸਥਿਤ ਹੋਣਗੇ। ਇਹ ਉਹ ਸਥਾਨ ਸਨ ਜਿੱਥੇ ਗੈਰ ਯਹੂਦੀ ਲੋਕ ਰਹਿੰਦੇ ਸਨ। ਮੈਂ ਸਮਝਦਾ ਹਾਂ ਕਿ ਸਭ ਤੋਂ ਵੱਧ ਸੰਭਾਵਨਾ ਕਿ ਲੋਕਾਂ ਕਿ ਯੇਸੂ ਲੋਕਾਂ ਦੀ ਇਸ ਵੱਡੀ ਭੀੜ ਦੇ ਨਾਲ ਜਿਸ ਪਹਾੜ 'ਤੇ ਚੜ੍ਹਿਆ ਸੀ, ਉਹ ਉਸ ਖੇਤਰ ਵਿੱਚ ਜਿਸ ਨੂੰ ਅੱਜ ਗੋਲਡਨ ਹਾਈਟਸ ਵਜੋਂ ਜਾਣਿਆ ਜਾਂਦਾ ਹੈ। ਸਾਡੇ ਕੋਲ 4000 ਮਰਦਾਂ ਅਤੇ ਔਰਤ ਅਤੇ ਬੱਚੇ, ਸ਼ਾਇਦ ਕੁੱਲ ਮਿਲਾ ਕੇ 15,000 ਲੋਕਾਂ ਨੂੰ ਭੋਜਨ ਦੇਣ ਦਾ ਇਹ ਚਮਤਕਾਰ ਹੈ। 5000 ਆਦਮੀਆਂ ਅਤੇ ਹੋਰਾਂ ਦੀ ਖੁਰਾਕ, ਜਿਸ ਦੀ ਅਸੀਂ ਕੁਝ ਹਫ਼ਤੇ ਪਹਿਲਾਂ ਖੋਜ ਕੀਤੀ ਸੀ ਜਦੋਂ ਅਸੀਂ ਅਧਿਆਇ 14 ਵਿੱਚ ਸੀ, ਯਹੂਦੀ ਜਨਤਾ ਦਾ ਭੋਜਨ ਸੀ। ਇਹ 4000 ਅਤੇ ਇਸ ਤੋਂ ਵੱਧ ਲੋਕਾਂ ਦੀ ਖੁਰਾਕ ਜਿਸ ਬਾਰੇ ਅਸੀਂ ਹੁਣ ਮੁੜਦੇ ਹਾਂ, ਅਤੇ ਗੈਰ ਯਹੂਦੀ ਜਨਤਾ ਦਾ ਭੋਜਨ ਸੀ। ਇਹ ਉਸ ਨਾਲ ਗੂੜਾ ਜੁੜਿਆ ਹੋਇਆ ਹੈ ਜੋ ਅਸੀਂ ਹੁਣੇ ਕਨਾਨੀ ਔਰਤ ਦੇ ਵਿਸ਼ਵਾਸ ਵਿੱਚੋਂ ਦੇਖਿਆ ਹੈ। ਆਰਟੀ ਫਰਾਂਸ ਤੋਂ ਇਸ ਸੂਝ ਨੂੰ ਸੁਣੋ। ਉਹ ਕਹਿੰਦਾ ਹੈ, ਇਹ ਭਾਗ ਉਸਦਾ ਮਤਲਬ 21-43 ਹੈ, ਰੋਟੀ ਦੁਆਰਾ ਇਕੱਠੇ ਰੱਖਿਆ ਗਿਆ ਹੈ। ਰੋਟੀ ਨੂੰ ਅਲੰਕਾਰ ਤੌਰ 'ਤੇ ਇਨਕਾਰ ਕੀਤਾ ਗਿਆ ਅਤੇ ਇਹ ਯੂਨਾਨੀ ਔਰਤਾਂ ਨੂੰ ਲਗਾਤਾਰ ਦਿੱਤਾ ਗਿਆ, ਅਤੇ ਫਿਰ ਉਸ ਸਮਝੌਤੇ ਪੂਰਤੀ ਵਿੱਚ ਜੋ ਉਸਨੇ ਕੱਢਿਆ ਸੀ, ਅਸਲ ਵਿੱਚ ਗੈਰ ਯਹੂਦੀ ਕੁੱਤਿਆਂ ਨੂੰ ਵੀ ਬਣਾਇਆ ਗਿਆ। ਕੁਝ ਅਰਥਾਂ ਵਿੱਚ 4000 ਦੇ ਨੂੰ ਇਹ ਖੋਣਾ ਯੇਸੂ ਅਤੇ ਕਨਾਨੀ ਔਰਤ ਵਿਚਕਾਰ ਇੱਕ ਮੁਕਾਬਲੇ ਨਾਲ ਜੁੜਿਆ ਹੋਇਆ ਹੈ। ਯੇਸੂ, ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਨੂੰ ਸੁੱਟਣਾ ਠੀਕ ਨਹੀਂ ਹੈ। ਔਰਤ, ਹੇ ਪ੍ਰਭੂ, ਫਿਰ ਵੀ ਕੁੱਤੇ ਵੀ ਆਪਣੇ ਮਾਲਕਾਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜੇ ਹੀ ਖਾਂਦੇ ਹਨ। ਯਿਸੂ ਹੈ ਔਰਤ ਮਹਾਨ, ਤੁਹਾਡਾ ਵਿਸ਼ਵਾਸ ਮਹਾਨ ਹੈ ਅਤੇ ਤੁਹਾਡੇ ਲਈ ਜੋ ਤੁਸੀਂ ਕਹਿੰਦੇ ਹੋ ਕੀਤਾ ਜਾਵੇ। ਅਤੇ ਹੁਣ ਜਿਵੇਂ ਕਿ ਯਿਸੂ ਕੀ ਗੈਰ ਯਹੂਦੀ ਭੀੜ ਲਈ ਚੰਗਾ ਅਤੇ ਸੰਪੂਰਤਾ ਨਾਲ ਅਤੇ ਪੋਸ਼ਣ ਲਿਆਉਂਦਾ ਹੈ, ਟੁਕੜੇ ਮੇਜ਼ ਉੱਤੇ ਭਰ ਜਾਂਦੇ ਹਨ। ਕਿਉਂ ਫਿਰ ਵੀ ਇਹ ਤੱਥ ਕਿ ਪਿਛਲੀ ਵਾਰ 5,000 ਦੇ ਮੁਕਾਬਲੇ ਇਸ ਵਾਰ 4,000 ਹਨ, ਸ਼ਾਇਦ ਯਿਸੂ ਦੀ ਸੇਵਕਾਈ ਵਿੱਚ ਇਸ ਬਿੰਦੂ 'ਤੇ ਇਸਰਾਇਲ ਦੇ ਸਦਨ ਦੀ ਤਰਜੀਹ ਨੂੰ ਦਰਸਾਉਂਦੇ ਹਨ। ਜਿਵੇਂ ਕਿ 4,000 ਦੀ ਖੁਰਾਕ ਨੂੰ ਦੇਖਦੇ ਹਾਂ ਅਤੇ 5,000 ਦੀ ਖੁਰਾਕ ਦੇ ਸਮਾਨ ਕੁਝ ਅਜਿਹਾ ਹੈ ਜੋ ਅਸੀਂ ਪਹਿਲਾਂ ਦੇਖਿਆ ਸੀ। ਹੋ ਸਕਦਾ ਹੈ ਕਿ ਇਸ ਨਾਲ ਨਜਿੱਠਣ ਦਾ ਤਰੀਕਾ ਅੰਤਰਾਂ ਨੂੰ ਜਿਹੜਾ ਹੈ ਉਹ ਆਪਾਂ ਦੇਖਾਂਗੇ। ਜਿਵੇਂ ਕਿ ਅਸੀਂ ਅਜਿਹਾ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਆ ਕਿ ਈਸਾਈ ਜਿਹੜੀ ਹੈ ਦਿਆ ਆ ਉਹ ਅੰਜੀਲ ਵਾਂਗੂ ਬੇਰੋਕ ਹੈ। ਜਿਹੜੀ ਈਸਾਈ ਜਿਹੜੀ ਦਿਆ ਆ ਜਾਂ ਕ੍ਰਿਸਚਨ ਜਿਹੜੀ ਮਰਸੀ ਆ ਉਹਨੂੰ ਉਹ ਰੁਕਦੀ ਨਹੀਂ ਹੈ ਬਿਲਕੁਲ ਵੀ। ਜਾਂ ਦੂਜੇ ਸ਼ਬਦਾਂ ਵਿੱਚ ਵਿਸ਼ਵਾਸ ਸਿਰਫ ਸੀਮਾਵਾਂ ਤੋਂ ਪਰੇ ਨਹੀਂ ਹੈ ਪਰ ਦਿਆ ਕੋਈ ਸੀਮਾ ਨਹੀਂ ਰੱਖਦੀ। ਜਿੱਦਾਂ ਵਿਸ਼ਵਾਸ ਦਾ ਕੋਈ ਸੀਮਾ ਨਹੀਂ, ਇੱਦਾਂ ਦਿਆ ਜਿਹੜੀ ਆ ਉਹਦੀ ਵੀ ਕੋਈ ਸੀਮਾ ਨਹੀਂ ਹੈ। ਇਹ ਗੈਰ ਯਹੂਦੀ ਭੀੜ ਹੁਣ 3 ਦਿਨਾਂ ਤੋਂ ਯਿਸੂ ਦੇ ਨਾਲ ਹੈ ਅਤੇ ਸੰਭਵ ਤੌਰ 'ਤੇ ਉਹਨਾਂ ਕੋਲ ਜੋ ਵੀ ਸਾਧਨ ਸਨ ਉਹ ਖਤਮ ਹੋ ਗਏ ਹਨ। ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਨੂੰ ਭੀੜ 'ਤੇ ਤਰਸ ਆਉਂਦਾ ਹੈ ਕਿਉਂਕਿ ਉਹ ਹੁਣ 3 ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਹਨਾਂ ਨੂੰ ਉਸ ਨੂੰ ਕੁਝ ਖਾਣ ਲਈ ਨਹੀਂ ਹੈ ਅਤੇ ਮੈਂ ਉਹਨਾਂ ਨੂੰ ਭੁੱਖੇ ਵਿਦਾ ਨਹੀਂ ਕਰ ਸਕਦਾ ਕਿਤੇ ਉਹ ਰਸਤੇ ਵਿੱਚ ਬੇਹੋਸ਼ ਨਾ ਹੋ ਜਾਣ। ਇਸ ਲਈ ਯਿਸੂ ਇਸ ਗੈਰ ਯਹੂਦੀ ਭੀੜ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਸਰੀਰਕ ਲੋੜਾਂ ਪੂਰੀਆਂ ਕਰਨ 'ਤੇ ਕੋਸ਼ਿਸ਼ ਕਰਦਾ ਹੈ। ਪਰ 3 ਆਇਤ ਵਿੱਚ ਚੇਲਿਆਂ ਨੇ ਉਸ ਨੂੰ ਕਿਹਾ, ਸਾਨੂੰ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਇੰਨੇ ਸਾਰੇ ਲੋਕਾਂ ਨੂੰ ਖਾਣ ਲਈ ਰੋਟੀ ਕਿੱਥੋਂ ਮਿਲੇਗੀ। ਇਹ ਅਧਿਆਇ 14 ਵਿੱਚ 5,000 ਦੇ ਚਮਤਕਾਰ ਦੇ ਮੁਕਾਬਲੇ ਬਿਲਕੁਲ ਵੱਖਰਾ ਆ। 5,000 ਦੇ ਚਮਤਕਾਰ ਵਿੱਚ ਚੇਲੇ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭੀੜ ਦੀ ਭੋਜਨ ਦੀ ਲੋੜ ਦੀ ਪਛਾਣ ਕੀਤੀ ਅਤੇ ਇਸ ਮੁੱਦੇ ਨੂੰ ਯਿਸੂ ਕੋਲ ਲਿਆਉਂਦਾ, ਪਰ ਉਹਨਾਂ ਦਾ ਹੱਲ ਉਹਨਾਂ ਨੂੰ ਬਹੁਤ ਦੂਰ ਭੇਜਣਾ ਸੀ ਤਾਂ ਜੋ ਜਾ ਕੇ ਆਪਣੇ ਲਈ ਭੋਜਨ ਲੈ ਸਕਣ। ਪਰ ਯਿਸੂ ਦੇ ਮਨ ਵਿੱਚ ਇੱਕ ਹੋਰ ਹੱਲ ਸੀ। 4,000 ਦੇ ਚਮਤਕਾਰ ਵਿੱਚ ਜੋ ਅਸੀਂ ਦੇਖਦੇ ਹਾਂ ਕਿ ਚੇਲੇ ਭੋਜਨ ਦਾ ਮੁੱਦਾ ਨਹੀਂ ਚੁੱਕਦੇ ਪਰ ਯਿਸੂ ਕਰਦਾ ਆ। ਯਿਸੂ ਨੂੰ ਉਸ ਗੈਰ ਯਹੂਦੀ ਭੀੜ ਦੀ ਜਿਹੜੇ ਆ ਉੱਤੇ ਤਰਸ ਆਉਂਦਾ ਸੀ ਅਤੇ ਉਹ ਉਸ ਲੋੜਾਂ ਨੂੰ ਚੱਕਦਾ ਆ। ਨਾ ਸਿਰਫ ਚੇਲੇ ਲੋੜ ਨੂੰ ਵਧਾਉਂਦੇ ਹਨ ਪਰ ਜਦੋਂ ਆਇਤ 33 ਵਿੱਚ ਅਜੀਬ ਢੰਗ ਨਾਲ ਜਵਾਬ ਦਿੰਦਾ ਹੈ ਕਿ ਚੇਲਿਆਂ ਨੇ ਉਸਨੂੰ ਕਿਹਾ, ਸਾਨੂੰ ਇੰਨੀ ਵੱਡੀ ਭੀੜ ਨੂੰ ਖਾਣ ਲਈ ਇੰਨੀ ਵਿਰਾਨ ਜਗ੍ਹਾ 'ਚੋਂ ਰੋਟੀ ਕਿੱਥੋਂ ਮਿਲੇਗੀ। ਹੁਣ ਇਹ ਸੱਚਮੁੱਚ ਅਜੀਬ ਹੈ ਕਿਉਂਕਿ ਉਹਨਾਂ ਨੇ ਯਿਸੂ ਨੂੰ ਚਮਤਕਾਰੀ ਢੰਗ ਨਾਲ 5,000 ਨੂੰ ਖਾਂਦੇ ਦੇਖਿਆ ਆ ਅਤੇ ਉਹਨਾਂ ਨੂੰ ਰੋਟੀ ਦੇ ਖਾਣ ਵਿੱਚ ਕਿੱਦਾਂ ਸ਼ੱਕ ਹੋ ਸਕਦਾ ਕਿ ਅਜਿਹੀ ਵਿਰਾਨ ਥਾਂ 'ਤੇ ਰੋਟੀ ਕਿੱਥੋਂ ਮਿਲੇਗੀ। ਮੇਰੇ ਖਿਆਲ ਵਿੱਚ ਜਵਾਬ ਇਹ ਹੈ ਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਤੱਕ ਪਹੁੰਚਾਉਣਾ ਸਹੀ ਨਹੀਂ ਹੈ। ਉਹਨਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਯਿਸੂ ਅਜਿਹਾ ਚਮਤਕਾਰ ਕਰੇਗਾ ਕਿਉਂਕਿ ਇਹ ਗੈਰ ਯਹੂਦੀ ਹਨ, ਕਿਉਂਕਿ ਉਹਨਾਂ ਲਈ ਦਇਆ ਤੁਹਾਡੇ ਆਪਣੇ ਲਈ ਰਾਖਵੀਂ ਹੈ। ਪਰ ਯਿਸੂ ਦਿਖਾਉਂਦਾ ਹੈ ਕਿ ਮਸੀਹੀ ਦਇਆ ਬੇਰੋਕ ਹੈ ਅਤੇ ਉਹ ਸਾਰਿਆਂ ਦੇ ਉੱਤੇ ਦਇਆ ਕਰਦਾ ਹੈ। ਕੀ ਅਜਿਹੇ ਲੋਕ ਜਾਂ ਸਮੂਹ ਹਨ ਜਿਨ੍ਹਾਂ ਨਾਲ ਅਸੀਂ ਦਇਆਵਾਨ ਹੋਣ ਲਈ ਸੰਘਰਸ਼ ਕਰਦੇ ਹਨ? ਕੀ ਅਜਿਹੇ ਸਮੂਹ ਜਾਂ ਲੋਕ ਹਨ ਜਿਨ੍ਹਾਂ ਪ੍ਰਤੀ ਅਸੀਂ ਦਇਆਵਾਨ ਹੋਣ ਦੇ ਚਾਹਵਾਨ ਨਹੀਂ ਹਾਂ? ਜੇ ਅਜਿਹਾ ਹੈ ਤਾਂ ਸਾਨੂੰ ਇਹ ਸਭ ਤੋਂ ਪਹਿਲਾਂ ਚੇਲਿਆਂ ਨਾਲ ਵਧੇਰੇ ਨੇੜਿਓਂ ਜੋੜਦਾ ਹੈ। ਹਾਲਾਂਕਿ ਗੈਰ ਯਹੂਦੀ ਲੋਕ ਇਸ ਸਮੇਂ ਯਿਸੂ ਦੀ ਸੇਵਕਾਈ ਲਈ ਹਾਸ਼ੀਏ 'ਤੇ ਸਨ, ਫਿਰ ਵੀ ਉਸਨੇ ਉਹਨਾਂ 'ਤੇ ਦਇਆ ਕੀਤੀ ਅਤੇ ਉਹਨਾਂ ਦੀ ਪ੍ਰਤੀ ਦਇਆ ਪ੍ਰਗਟ ਕੀਤੀ ਅਤੇ ਉਹਨਾਂ ਨੂੰ ਸ਼ਾਮਲ ਕਰਨ ਲਈ ਬਖਤੀ ਦੀ ਪਹੁੰਚ ਨੂੰ ਵਧਾਇਆ ਅਤੇ ਪਰਮਾਤਮਾ ਨੂੰ ਉਸ ਦੀ ਉਸਤਤ ਅਤੇ ਪਰਮਾਤਮਾ ਦੀ ਉਸਤਤ ਕੀਤੀ ਜੋ ਉਸਨੇ ਕੀਤਾ। ਕਿਉਂਕਿ ਜ਼ਿਆਦਾਤਰ ਜੇ ਅਸੀਂ ਸਾਰੇ ਗੈਰ ਜਾਤੀ ਲੋਕਾਂ ਨਾਲ ਵਿੱਚ ਹੀ ਨਹੀਂ ਤਾਂ ਅਸੀਂ ਵੀ ਗੈਰ ਜਾਤੀ ਲੋਕਾਂ ਵਿੱਚ ਹਾਂ, ਅਤੇ ਇਸ ਲਈ ਸਾਨੂੰ ਮਸੀਹੀ ਹੋਣ ਦੇ ਨਾਤੇ ਹਾਸ਼ੀਏ 'ਤੇ ਰਹਿਣ ਵਾਲਿਆਂ ਲਈ ਸਾਡੇ ਪਿਆਰ ਵਿੱਚ ਜਾਣ ਬੁੱਝ ਕੇ ਰਹਿਣ ਦੀ ਜ਼ਰੂਰਤ ਹੈ। ਬਾਹਰ ਕੀਤੇ ਗਏ ਲੋਕਾਂ ਵਿੱਚੋਂ ਵੀ ਉਹ ਜਿੱਥੇ ਵੀ ਮਿਲਣ ਸਾਨੂੰ ਉਹਨਾਂ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ। ਜਦੋਂ ਅਸੀਂ ਚਮਤਕਾਰਾਂ ਵਿਚਕਾਰ ਅੰਤਰਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਉੱਥੇ ਇੱਕ ਸਮਾਨਤਾ ਹੈ ਜੋ ਨੋਟ ਕਰਨਾ ਹੈ। ਜਿਵੇਂ ਕਿ ਅਸੀਂ ਇਸ ਨੂੰ ਨੋਟ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਜਿਹੜਾ ਸੇਵਿੰਗ ਫੇਥ ਆ ਨਾ, ਉਹ ਸੀਮਾਵਾਂ ਤੋਂ ਪਰੇ ਆ। ਜਿਹੜਾ ਵਿਚਵਾਉਣ ਵਾਲਾ ਵਿਸ਼ਵਾਸ ਆ, ਉਹ ਸੀਮਾਵਾਂ ਤੋਂ ਪਰੇ ਆ। ਯਿਸੂ ਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੇ? ਉਹਨਾਂ ਨੇ ਕਿਹਾ, 7 ਅਤੇ ਕੁਝ ਛੋਟੀਆਂ ਮਛਲੀਆਂ। ਅਤੇ ਭੀੜ ਨੂੰ ਜ਼ਮੀਨ 'ਤੇ ਉੱਤੇ ਬੈਠਣ ਲੈ ਕੇ ਆ। ਉਸਨੇ 7 ਰੋਟੀਆਂ ਅਤੇ ਮਛਲੀਆਂ ਲਈਆਂ ਅਤੇ ਧੰਨਵਾਦ ਕਰਕੇ ਤੋੜਿਆ ਅਤੇ ਚੇਲਿਆਂ ਨੂੰ ਦਿੱਤੀਆਂ, ਅਤੇ ਚੇਲਿਆਂ ਨੇ ਉਹਨਾਂ ਨੂੰ ਲੋਕਾਂ ਨੂੰ ਦਿੱਤਾ। ਜਿਵੇਂ ਕਿ ਤੁਹਾਡੇ ਵਿੱਚ ਬਹੁਤ ਸਾਰੇ ਜਾਣਦੇ ਹੋਣਗੇ, ਖਾਉਣ ਵਾਲੇ ਚਮਤਕਾਰ ਵਿੱਚ ਉਹਨਾਂ ਨਾਲ ਬਹੁਤ ਮਜ਼ਬੂਤ ਪ੍ਰਤੀਕਵਾਦ ਜੁੜਿਆ ਹੈ। ਉਹ ਇਸਰਾਇਲ ਦੇ ਉਜਾੜ ਵਿੱਚ ਭਟਕਣ ਦੀਆਂ ਯਾਦਾਂ ਨੂੰ ਜਗਾਉਣ ਵਾਲੇ ਹਨ। ਅਤੇ ਕਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਸਵੇਰੇ ਸਵੇਰੇ ਮੰਨਾ ਖਵਾਇਆ ਜਾਂਦਾ ਸੀ। ਯਹੂਨਾ ਨੇ ਆਪਣੀ ਖੁਸ਼ਖਬਰੀ ਵਿੱਚ ਪਾਈਆਂ ਜਾਂ ਲੋਕਾਂ ਨੂੰ ਖਵਾਉਣਾ ਖੁਦ ਯਿਸੂ ਨਾਲ ਜੋੜਿਆ ਹੈ। ਅਤੇ ਖੁਦ ਯਿਸੂ ਨੂੰ ਭੋਜਨ ਦੇਣ ਬਾਰੇ ਇੱਕ ਲੰਬਾ ਭਾਸ਼ਣ ਹੈ। ਪ੍ਰਭੂ ਦੇ ਭੋਜਨ ਵਾਲੇ ਇਸ਼ਾਰਾ ਕਰ ਪ੍ਰਭੂ ਦੇ ਭੋਜਨ ਵਾਲੇ ਇਸ਼ਾਰਾ ਕਰਦਾ ਹੈ ਜਿਸ ਨੂੰ ਯਿਸੂ ਨੇ ਸਥਾਪਿਤ ਕੀਤਾ ਹੈ। ਸੁਣੋ ਕਿ ਆਰਟੀ ਫਰਾਂਸ ਦਾ ਵਰਣਨ ਕਿਵੇਂ ਇਸਦਾ ਵਰਣਨ ਕਰਦਾ ਹੈ। ਆਈ ਤਸ਼ਕਤੀ ਵਿੱਚ ਚਮਤਕਾਰ ਦੀ ਇੱਕ ਹੋਰਿਸਟਿਕ ਸ਼ਬਦਾਵਲੀ ਨੂੰ ਦੇਖੀਏ। ਇੱਥੇ 14-19 ਵਿੱਚ ਦੇ ਰੂਪ ਵਿੱਚ ਸਪਸ਼ਟ ਅਤੇ ਵਿਸਤ੍ਰਿਤ ਹੈ। ਇਸ ਤਰ੍ਹਾਂ ਇਸ ਸੰਦੇਸ਼ ਨੂੰ ਮਜ਼ਬੂਤ ਕਰਦਾ ਹੈ ਕਿ ਗੈਰ ਯਹੂਦੀ ਲੋਕਾਂ ਨੂੰ ਯਹੂਦੀਆਂ ਨਾਲ ਸਾਂਝਾ ਕਰਨਾ ਹੈ। ਮਸੀਹੀ ਦਾਵਤ ਅਤੇ ਲਾਰਡਸ ਸਪਰ ਜੋ ਕਿ ਅੰਦਾਜ਼ਾ ਲਗਾਉਂਦਾ ਹੈ ਕਿ ਦਾਵਤ ਇਸ ਤਰ੍ਹਾਂ ਦੀਆਂ ਸਾਰੀਆਂ ਨਸਲਾਂ ਅਤੇ ਪਿਛੋਕੜ ਦੇ ਲੋਕਾਂ ਲਈ ਵੀ ਹੈ, ਅਤੇ ਔਰਤ ਦੇ ਵਿਸ਼ਵਾਸ ਨੂੰ ਸਾਂਝਾ ਕਰਦੇ ਹਨ ਕਿ ਕੁੱਤਿਆਂ ਲਈ ਵੀ ਰੋਟੀ ਹੈ। ਵਿਸ਼ਵਾਸ ਨੂੰ ਬਚਾਉਣਾ ਸੀਮਾਵਾਂ ਤੋਂ ਪਰੇ ਹੈ। ਵਿਸ਼ਵਾਸ ਈਸਾਈ ਧਰਮ ਨੂੰ ਬਚਾਉਣਾ ਇਸਰਾਈਲੀ ਨਹੀਂ ਹੈ, ਇਹ ਬ੍ਰਿਟਿਸ਼ ਨਹੀਂ ਹੈ, ਇਰਾਨੀ ਜਾਂ ਸਪੈਨਿਸ਼ ਜਾਂ ਨਾਈਜੀਰੀਅਨ ਨਹੀਂ ਹੈ। ਮੁਕਤੀ ਬਿਨਾਂ ਕਿਸੇ ਭੇਦ ਦੇ ਸਾਰੀਆਂ ਕੌਮਾਂ ਲਈ ਉਪਲਬਧ ਹੈ। ਯਿਸੂ ਨੇ ਆਪਣੇ ਆਪ ਨੂੰ ਦਿੱਤਾ ਕਿ ਅਸੀਂ ਸਾਡੀ ਨਸਲੀ ਜਾਂ ਰਾਸ਼ਟਰੀ ਪਛਾਣ ਦੀ ਪਰਵਾਹ ਕੀਤੇ ਬਿਨਾਂ ਬਚਾਏ ਜਾ ਸਕੀਏ। ਇੱਕ ਪਲ ਵਿੱਚ ਅਸੀਂ ਪ੍ਰਭੂ ਦੀ ਮੇਹੀ ਦੇ ਦੁਆਲੇ ਇਕੱਠੇ ਹੋਣ ਜਾ ਰਹੇ ਹਾਂ, ਅਤੇ ਯਿਸੂ ਇੱਕ ਵਾਰ ਫਿਰ ਸਾਨੂੰ ਭੋਜਨ ਦੇਵੇਗਾ ਜਿਵੇਂ ਕਿ ਉਹ ਕਰਦਾ ਹੈ। ਅਸੀਂ ਵਾਪਸ ਸੋਚਦੇ ਹਾਂ ਉਜਾੜ ਭੜਕਣ ਅਤੇ ਮਨ ਦੇ ਚਮਤਕਾਰੀ ਪ੍ਰਬੰਧ ਵੱਲ, 5,000 ਅਤੇ 4,000 ਦੀ ਖੁਰਾਕ ਵੱਲ ਵਾਪਸ ਜਾਓ, ਸਰੀਪ 'ਤੇ ਵਾਪਸ ਜਾਓ। ਅਤੇ ਯਿਸੂ ਨੇ ਆਪਣੇ ਆਪ ਨੂੰ ਦੇ ਦਿੱਤਾ ਤਾਂ ਜੋ ਹਰ ਕਬੀਲਾ, ਹਰ ਭਾਸ਼ਾ ਅਤੇ ਹਰ ਕੌਮ ਦੇ ਲੋਕ ਬਚਾਏ ਜਾ ਸਕਣ, ਅਤੇ ਸਾਰੀਆਂ ਕੌਮਾਂ ਦੇ ਲੋਕ ਯਿਸੂ ਦੇ ਨਾਲ ਉਸ ਮਸੀਹੀ ਦਾਵਤ ਵੱਲ ਅੱਗੇ ਵਧੇ। ਉਦੋਂ ਤੱਕ ਯਾਦ ਰੱਖੋ ਕਿ ਵਿਸ਼ਵਾਸ ਸੀਮਾਵਾਂ ਤੋਂ ਪਾਰ ਜਾਂਦਾ ਹੈ। ਇਹ ਸ਼ਾਨਦਾਰ ਖੁਸ਼ਖਬਰੀ ਦਾ ਸੰਦੇਸ਼ ਜੋ ਸਾਡੇ ਕੋਲ ਹੈ, ਹਰ ਕਿਸੇ ਲਈ ਹੈ, ਅਤੇ ਸਾਨੂੰ ਹਰ ਕਿਸੇ ਦੇ ਕੋਲ ਇਹ ਸੰਦੇਸ਼ ਪਹੁੰਚਾਉਣਾ ਚਾਹੀਦਾ ਹੈ। ਆਮੀਨ।